ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਘਰ ਸੇਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉੱਜਲ ਕਹਿਹਾ ਚਿਲਕਣਾ, ਘੋਟਿਮ ਕਾਲੜੀ ਮਸ, ਧੋਤਿਆ ਜੂਠ ਨਾ ਉਤਰੈ, ਜੇ ਸੌ ਧੋਵਾਂ ਤਿਸ। ਉੱਜਲ ਕਹਿਹਾ ਚਿਲਕਣਾ, ਘੋਟਿਮ ਕਾਲੜੀ ਮਸ, ਧੋਤਿਆ ਜੂਠ ਨਾ ਉਤਰੈ, ਜੇ ਸੌ ਧੋਵਾਂ ਤਿਸ। ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਾਨ, ਰਹਾਉ ਕੋਠੇ ਮੰਡਪ ਮਾੜੀਆਂ, ਪਾਸਾਹੋ ਚਿਤ ਵਿਆਹ, ਢੱਠੀਆ ਕੰਮ ਨਾ ਆਵਨੀ, ਵਿੱਚੋ ਸੱਖਣੀਆ, ਬੱਗਾ ਬੱਗੇ ਕੱਪੜੇ, ਤੀਰਥ ਮੰਝ ਵਸਾਨ, ਘੋਟ ਘੋਟ ਜੀਆ ਖਾਵਣੇ, ਬੱਗੇ ਨਾ ਕਹੀਆਨ, ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ, ਸੇ ਫਲ ਕੰਮ ਨਾ ਆਵਨੀ, ਤੇ ਗੁਣ ਮੈਂ ਤਨ ਹਨ, ਅੰਦੁਲੈ ਭਾਰ ਉਠਾਇਆ, ਡੂਗਰ ਵਾਟ ਬਹੁਤ, ਅੱਖੀ ਲੋੜੀ ਨਾਲ ਹਾਂ ਚੜ ਲੰਗਾ ਕਿੱਤ, ਚਾਕਰੀਆਂ ਚੰਗਿਆਈਆਂ, ਅਵਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੂੰ, ਬੱਦਾ ਛੁੱਟ ਹੈ ਜਿੱਤ, ਚਾਕਰੀਆਂ ਚੰਗਿਆਈਆਂ, ਅਵਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੂੰ, ਬੰਦਾ ਛੁੱਟ ਹੈ ਜਿੱਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਏ ਗੁਰੂ ਰੰਗ ਚ ਰੰਗੀ ਹੋਏ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ, ਵੱਡਿਆਂ ਭਾਗਾਂ ਵਾਲੇ ਹੋ ਕੇ ਅੰਮ੍ਰਿਤ ਵੇਲੇ ਤੋਂ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕੇ जगत पिता सतगुरु गरीब नवाज पातशाह जी की अमृतमयी बाणी तुरकी बाणी श्री आसा जी की वार दे शब्द कीर्तन आप जी ने सरवण किते हैं। धन श्री गुरु रामदास साहेब सोढ़ी सुल्तान पातशाह दे पावन पवित्र सचखंड दरबार चो अज अमृत वेले जो पावन पवित्र श्री मुखवाक हुक्मनामे सानू सारियां प्राप्त होए हन सतगुरु जी दे पावन श्री मुखवाक की कथा सरवण करन लई इस वक्त आप जी गुरु चरणा च तत्पर हो के सावधान हो के बहुत ही श्रद्धा भावना सहित जुड़ बैठे। जगत पिता श्री गुरु ग्रंथ साहिब जी महाराज जी दे दर्शन दारे परस रहे हो दर्स परस कीनो गुरु ग्रंथ महाराज जू के पाप जन्मांतर के पुन रूप धारते श्री गुरु ग्रंथ साहिब जी दे दर्शन परसने नाल जन्म जन्मांतरा दे कीते हुए पाप पुन्ना विच तब्दील हो जाते हैं। पाप पुन कर्मा दे विच बदल जाते हैं। जदों सतगुरु श्री गुरु ग्रंथ साहिब जी महाराज जी दे दर्शन दारे परसी अज दा पावन श्री मुखवाक इस पवित्र श्री मुखवाक की उथानका जन्म साखी विच जगत पिता श्री गुरु नानक देव साहब जी दे इतिहास विच इस पावन शब्द की उथानका दसी है। गुरु खालसा जी जदों गुरु पातशाह दे पावन इतिहास की बात करिए सब तो पहला साढ़े कोल जो गुरु नानक साहब जी दे इतिहास रूप दे विच पोथियां प्राप्त हुंदियां हन उन्हां नूं जन्म साखियां कहिंदे हन। चार जन्म साखियां हन महाराज गुरु नानक साहब दियां प्रमुख रूप दे विच जो बहुत ज़्यादा प्रचलित होई जन्म साखी है उस जन्म साखी का नाम है भाई बाले वाली जन्म साखी। भाई बाले वाली जन्म साखी का पाठ रोजाना साढ़े घर का नितनेम रहा है जिहड़ा हुण किते नज़र नहीं आउंदा नहीं तां बजुर्ग शाम के समय इकट्ठे हो के बैठ दे ते भाई बाले वाली जन्म साखी का पाठ एक सिंह करदा ते बाकी आले दुआले सारे बह के सुन दे। पुरातन जन्म साखी है भाई बाले वाली जन्म साखी है शहीद भाई मनी सिंह जी की जन्म साखी है मेहरवान जी की लिखी हुई जन्म साखी ये चार जन्म साखियां गुरु नानक साहब के इतिहास दियां हैं। तो जन्म साखियां तो इलावा गुरु पातशाहां दा जो पावन पवित्र इतिहास है फिर गुरबिलास आ जाते हैं। पुरातन गुरबिलास पातशाही छेवीं जिहदे च धन श्री गुरु हरगोबिंद साहब जी की इतिहास की कथा है इस तरह फिर गुरबिलास पातशाही दसवीं कलगीधर पातशाह जी महाराज जी के इतिहास की कथा भाई कोयर सिंह जी ने लिखी है इस तरह भाई सुखा सिंह जी का लिखिया होया गुरबिलास है जिहदे च दशमेश पिता का पावन इतिहास है। महाराज जी के 52 कविया चों एक कवि होए कवि सेनापति जी उन्होंने कलगीधर जी की सोभा लिखी है इतिहास लिखिया है उस पुस्तक का नाम श्री गुरु सोभा है। गुरबिलासा तो इलावा फिर 10 पातशाहियां का इतिहास वार्तक रूप विच भी और काव्य रूप विच भी महिमा प्रकाश जो बाबा सरूपदास जी भला जी ने लिखिया फिर उस तो इलावा महाकवि भाई साहब भाई संतोख सिंह जी ने श्री गुरु प्रताप सूरज ग्रंथ की कथा लिखी। तो ये सारे साढ़े इतिहास के ग्रंथ ने। फिर सिख इतिहास के ग्रंथा की गल करिए तो भाई साहब भाई रतन सिंह जी भंगू जी ने प्राचीन पंथ प्रकाश लिखिया उसे का विस्थार करद्या ज्ञानी ज्ञान सिंह जी ने नवीन पंथ प्रकाश की रचना की। फिर उस तो इलावा होर कई महापुरखा ने इतिहास के काव्य रूप जिमें श्री गुरपद प्रेम प्रकाश इदा के होर भी साढ़े इतिहास के बहुत सारे ग्रंथ ने जो सानू वाचने चाहिए ने पढ़ने चाहिए ने सुनने चाहिए हैं। तो भाई बाले वाली जन्म साखी विच अज का जो पावन पवित्र श्री मुखवाक सतगुरु जी ने बख्शिश किया है इस पावन शब्द की उत्थान का लिखी है कि सतगुरु गुरु नानक साहब जी महाराज भाई मरदाने दे सपुत्र भाई सजादे नू नाल लै के खुरम दरिया जिथे भाई मरदाना जी ने शरीर त्यागया सी उत्थे लै के जा रहे सन। रस्ते विच मुल्तान नगर आया, मुल्तान दे लागे एक नगर है तुलंबा, तुलंबे नगर दे विच सतगुरु जी ने उतारा कीता जिथे एक धर्मशाला बनी हुई है। इस धर्मशाला दे विच एक कर्मकांडी जिहड़ा विखावा कर रहा जिहदा नाम सज्जन है, पर है सी इह ठग, ठगी करन वास्ते ने पखंड दा रूप धारण कीता होया सी, धार्मिक लिबास है। आउंदे जांदे लोक जदों इहदे डेरे ते धर्मशाला विच आउंदे उन्हां नूं पकड़ के कतल कर दिंदा, मार दिंदा, जो उन्हां दे कोल हुंदा उह ठग लैंदा, लुट लैंदा। जदों महाराज गुरु नानक साहब जी आए इहदे कोई पूर्वले जन्मां दे कर्म चंगे सन, क्योंकि जदों पूर्वले जन्मां दे कर्म चंगे होण तां गुरु साहब जी दा मेल प्राप्त हुंदा। गुरपूरा भेट्यो वडभागी मनहै पिया प्रगासा। जदों पूर्वले जन्मां दे भाग जागदे ने, पूर्व जन्म अंकुर जब प्रगट्यो हर भेट्यो पुरख रसक बैरागी। पूर्वले जन्मां दे कीते चंगे कर्म सज्जन ठग दे जाग पए, महाराज गुरु नानक साहब दा मेल होया। सतगुरु सच्चे पातशाह ने जदों इहनूं दर्शन दित्ते ने हथ जोड़ के गरीब नवाज पातशाह दे चरणां च बेनती कीती, महाराज मैं गुनहगार हाँ, बड़े पाप कीते हन, आप जी कृपा करो, दया करो, मैनू बख्श लो, मेरा मार्ग दर्शन करो, अपना पवित्र उपदेश दे के। तां उस वक्त सतगुरु गुरु नानक साहब ने सज्जन ठग नूं उपदेश देंदे अज दा यह पावन पवित्र श्री मुखवाक जो सानू प्राप्त होया, ये पावन शब्द महाराज सतगुरु गुरु नानक साहब ने उचारण किया। ये केवल सज्जन ठग बाबत नहीं है, परथाए साखी महापुरख बोलदे सांझी सगल जहान है। भावें सज्जन ठग नूं संबोधन हो के उचारण किया है, पर यह पवित्र उपदेश साडे सारिआं वास्ते है। अज समस्या ये है कि असीं अपने मतलब दीआं पंगतियां दे अर्थ तां समझ लैंदे आ, कहिंदे जी आह पंगतियां दा अर्थ जिहड़ा उह साडे मतलब दा सही है, जिहड़ियां होर पंगतियां ने तां दूजिआं वास्ते कहीआं ने, जी इह तां ब्राह्मणां वास्ते कहीआं ने जां फलाणिआं लई कहीआं ने, पखंडिआं लई कहीआं ने। खालसा जी गुरबाणी साडे सारिआं वास्ते सांझी है, एक एक वचन साडे प्रति महाराज सच्चे पातशाह जी ने सानू संबोधन करके उपदेश देंदिआं उचारण कीता है। कदे भी गुरबाणी दे अर्थ किसी दूसरे ते लागू करके नहीं करने, गुरबाणी दी व्याख्या गुरबाणी दे अर्थ अपने अंतर आत्मे अपने आप ते लागू करके सरवण करदे हन, तां जा के अंदर दी खेड बनदी है, हिरदा शुद्ध हुंदा है। जिवें भाई सुथरे शाह ने कहा सी ना भी केते लै लै मुकर पाहे, महाराज श्री गुरु हरगोबिंद साहब ने भाई सुथरे शाह दी पालना कीती। छोटे ही सन ते श्री अमृतसर साहब हलवाई की दुकान ते कहता भी सुथरे शाह जदों भी मठियाई मंगण आवे इहनू मठियाई दे दिया कर, खाण नू महीने बाद जिन्ने पैसे बनन साडे कोलों लै जाया करी। हलवाई कहण लगा जी ठीक है, सुथरे शाह ने आप भी जाना नाल अपने साथियों नू भी लै जाना, चंगी रज रज के मठियाई छकनी, महीने बाद चंगा तगड़ा बिल बन गया। हलवाई छेवें पातशाह कोल आ के कहण लगा महाराज कृपा करो, इन्नी माया बनी है ते वो कृपा करके अपने खजाने चों बख्श दिओ। महाराज जी कहिंदे कल्ला बच्चा इन्नी मठियाई खा गया, इन्ना बिल तगड़ा बन गया। बुलाया सुथरिया मठियाई किन्नी क खाधी है इहदे कोलों? भाई सुथरे शाह जी कहिंदे महाराज जी मैं तां इहनूं जाणदा नहीं है कौण। वो अगों बड़ा हैरान होया, महाराज भी आप भी खांदा रहा मठियाई, अपने नाल दे बच्चियां नूं भी नाल छका के जांदा रहा, हुणे मैनू सियाणदा नहीं? महाराज जी पुछदे हाँ सुथरिया दस, कहिंदा जी मैं तां इहनूं जाणदा नहीं, मैं तां खाधी नहीं मठियाई इहदे कोले जा के। वो कहण लगा महाराज इह तां मुकरी जांदा साफ ही तुहाडे दरबार दे विच खड़ा। महाराज जी कहिंदे हाँ सुथरिया तू मुकरी जाना? कहिंदा जी रोज तां इत्थे पढ़दे ने केते लै लै मुकर पाहे। मैं तो वह पंक्ति अपने हिरदे च बसा ली है भी किन्ने ही ने जड़े लै लै के मुकर जाते हैं ते मैं उसे पंक्ति ते पहरा दे रहा महाराज। गुरु हरगोबिंद साहब जी हस के कह लगे सुथरिया अगली पंक्ति नहीं पढ़ी केते लै लै मुकर पाहे केते मूरख वो नहीं पढ़ी अगली पंक्ति। भाई सुथरे शाह जी कहते महाराज उन सारिया पंक्तियां मैं ही कमाउणियां ने और बथेरे सिख अगलियां पंक्तियां दी कमाई वो कर लै। इस व्यंग तो भाई सुथरे शाह जी ने सानू समझाउण दा यतन कीता कि असी अपने मतलब दियां पंक्तियां पढ़ के उहदे विच्चों अपने मतलब दे अर्थ करके अपने आप नू संतुष्टि दे लैने आ। जिहड़ियां होर पंक्तियां ने गुरबाणी दियां कहने तां दूजियां वास्ते कहीआं साडे वास्ते थोड़ी ने। खालसा जी ये गुरबाणी साडे लई जीवन जाच है। एक एक अखर गुरबाणी दा साडे वास्ते है। अपने मन नूं संबोधन करदिआं इह पावन अमृत बचन अपने हिरदे नूं उपदेश देंदिआं उचारण करने हन। तो भावें सज्जन ठग नूं सतगुरु जी उपदेश दे रहे ने पर सज्जन ठग तां असीं वी बहुतियां थावां ते बने होए आ। हुण किहड़ा सज्जन ठग नहीं रहे। हुण भी तां पखंड करन वाली बिरती दे लोक बहुत हां। साडे अंदर की पखंड नहीं है कि असीं विखावा नहीं करदे। जो अंदरों हाँ असीं बाहरों नजर आउंदे हां। जो साड़ी अंदर दी मानसिक अवस्था है असी कदे भी बाहर जाहर नहीं करते। जो बाहरों दिस रहे असी अंदरों नहीं हाँ। माफ करना मेरे समेत आपां जिन्ने बैठे हाँ कि अंदरों बाहरों इको जे हाँ। जिहड़े सज्जणां दे नाल असी विचरदे हाँ वरतदे हाँ उन्हां प्रति जो साडे मन च आउंदा असी उन्हां नूं कहिंदे हाँ। मन च कई वारी उन्हां दे खिलाफ भी गल आ जांदी है फिर भी मूँह तों असी लीपा पोची करदे हाँ भी ना भी तू तो साडा बड़ा बड़ा प्यारा सज्जन। एदा मतलब जिन मन होर मुख होर वाली खेड जिन्हों के अंदर है खालसा जी ये पावन बचन उन्हां सारिया बाबत हैं कि नितनेम करदे आ पाठ करदे आ साडे मन च बिरती आउंदी नहीं कि लोग वेखण सानू। जदों भी ये बिरती आ गई भी लोग वेखण संगत वेखे मैं की कर रहा मैं भला कर्म कर रहा मैं लंगर लाई बैठा मैं जल दे प्याओ वरता रहा सेवा कर रहा जिथे विखावा आ जाएगा उस विखावे नू पखंड कहिंदे हन। अज तां चार थालियां माज के भांडिआं दीआं फोटो खिंच के सोशल मीडिया ते प्रचार करन दा यतन करदे वी असीं बड़े बड़े सेवादार हाँ। सेवा करन वाले आपां नहीं जणाउंदे। जिथे विखावा आ गया उत्थे सज्जन ठग आ गया। जिथे भी विखावा आवेगा वह सज्जन ठग हो गया। तो यह पावन उपदेश साडे सारिआं प्रति है। आओ मन बिरतियां एकागर करके जगत पिता सतगुरु गुरु नानक साहब जी के चरणों का ध्यान अपने हिरदे च धारण करदे आ। गुरु चरणा च अपनियां हाजरियां लवाउंदे आ रसना पवित्र करदे आ। आखो जी सतनाम श्री सतनाम श्री वाहे गुरु
सतनाम श्री वाहिगुरु साहेब जी। सूही महला पहला घर सेवा
राग सूही है महला पहला। पहले पातशाह जगत पिता सतगुरु श्री गुरु नानक देव साहब जी ने यह पावन पवित्र अमृत बचन उचारण किया महला पहला। हमेशा महला शब्द उचारण करना ना महला ना महला। उचारण करने वास्ते बकायदा श्री अकाल तख्त साहब तो दरबार साहब के ग्रंथी सिंह साहबाना पासों बहुत साल पहला मता पास होया कि जितने भी रागी सिंह हैं जां पाठी सिंह हैं गुरबाणी का पाठ करन वाले ग्रंथी सिंह हैं वो महला पाद उचारण करन। तो महला पहला पहले पातशाह महाराज गुरु नानक साहब जी ये शब्द उचारण करते ने घर छेवां छेवें घर सुरताल विच इस पावन शब्द नू गायन करन दी आग्या है।
एक ओंकार सतगुर प्रसाद
मंगला चरण करदे हन। मंगला चरण करना आस्थावान लोकां दी निशानी है। पुरातन समय जदों भी ग्रंथ लिखे जाते पहला अपने इष्ट का मंगल किया जाता ता जो जिन्हें किताब पढ़नी है वह पुस्तक पढ़नी है तो उन्हें पता लगे भी किसी आस्तक बंदे ने पुस्तक लिखी या नास्तक ने नहीं लिखी क्योंकि नास्तक बंदे जदों पुस्तक लिखते ने शुरू च कोई मंगल नहीं करते जेडे अपने इष्ट की होंद नू मन के उहदे चरणां च नमस्कार करते हैं वो श्रद्धावान ही मंगलाचरण करते हैं तो सतगुरु जी शब्द की आरंभता तो पहला मंगलाचरण करते ने एक अदुती जिस वर्गा कोई दूसरा नहीं जो सजाति वजाति सावगत तिना भेदा तो रहत है ओ अंकार जो सारिया विच व्यापक है और सर्व का प्रकाशक है ओ अंकार जो सारिया का बीज है जिवें बीज तो दरखत की उत्पत्ति हुंदी है इसे तरह एक ओ अंकार इस पूरे ब्रह्मांड का बीज है इसे बीज तो ये सारा फैलाओ है ये जिन्ना संसार है ओ अंकार का ही किया होया पसारा है। सतगुरु जी एक ओ अंकार की व्याख्या करदे रामकली दखणी ओ अंकार विच बचन करदे हन ओ अंकार ब्रह्मा उत्पात ओ अंकार किया जिन चेत ओ अंकार सैल जुग भये ओ अंकार वेद निर्मय ये सारा पसारा ओ अंकार तो ही पसरिया ओ अंकार बीज है सारे जगत का किवें प्राप्त हुंदा है जी ओ अंकार दे स्वरूप दी अकाल पुरख दे स्वरूप दी प्राप्ति किवें हुंदी है ता पातशाह कहिंदे सतगुर प्रसाद सतगुरां दी किरपा द्वारा सत दा उपदेश देण वाले जो गुरदेव हन सत दा उपदेश देण वाले गुरु दे प्रसाद किरपा द्वारा उस अकाल पुरख पार ब्रह्म परमेश्वर दे स्वरूप दी प्राप्ति हुंदी है।
उज्जल कैहा चिलकणा घोटम कालड़ी मस
कै दा भांडा अक्सर साड़ियां घरां दे विच हुंदा सी चाहे हुण वर्तमान समय विच किसे टावे टावे घर दे विच कै दे पित्तल दे तांबे दे भांडे रह गए नहीं तां आम करके भांडे आम घरां च हुंदे सन कै दा भांडा वेखण नू बड़ा उज्जल ते चिलकणा जिहा बड़ा चमकदार जिहा प्रतीत हुंदा पर उहदी एक खामी है कि जदों उहनू रगड़ के मलिया जांदा ते जिन्ना ही उहनू मांजिया जांदा रगड़ के उहदे विच्चों उन्नी कालख निकलदी चली जांदी कै दे भांडे दा इह औगण कह लो कि वेखण नू तां बड़ा चिलकणा बड़ा उज्जल ऐदा लगता जिवें सोना ही होवे चमकण वाला सोना रंगी लगता बड़ा सोहना उहदा रूप रंग हुंदा पर जदों उहनू कोटम कहीए कोटिया जांदा मलिया जांदा मांजिया जांदा ते कालड़ी मासो दे विच्चों काले रंग दी मस नाम है स्याही दा मस नाम स्याही दा भी है ते आपां आम शब्द भी वरतदे आं भी फलाणे दे बच्चे दे मुख ते मस भुरदी है मस भुरदी का मतलब है भी चेहरे ते सवाया सवाया दाड़ा आने लग पे उन्नू भी कहिंदे आ मस भुरनी ते मस नाम इत्थे है स्याही दा कहिंदे ओ काले रंग दी स्याही जिहड़ी आ उहदे विच्चों जिवें जिवें उहनू मलीए कहिंदे भांडे नू मांझीए होर ओ काले रंग दी स्याही उहदे विच्चों निकलदी चली जांदी है।
धोतिया झूठ ना उतरै जे सौ धोवा तिस
कहिंदे जदों उस कहिंदे भांडे नू धोई जाइए ते भावें सौ वेरी भी सैकड़े वेरी भी धोईए धोतिया उस कहिंदे भांडे की झूठ नहीं उतरदी। धर्म ग्रंथां विच जिक्र है कि जिवें मिट्टी का भांडा धोया शुद्ध नहीं हुंदा मिट्टी का भांडा एक वेरी वरत लो जूठा हो जाए उहनू धो के आपां दुबारा पवित्र नहीं कर सकते वह फिर सुट्टण दे ही काम आउंदा। बहुत सारिया स्टेटां दे विच मिट्टी दे भांडिआं दे विच जां मिट्टी दे कप्पां च चाह आदक पिआउंदे उस तों बाद वह सुट दित्ता जांदा क्योंकि वह धो के शुद्ध नहीं हुंदा। जिहड़ा कै दा भांडा यह भी मिट्टी दे भांडे वांगू मन्निआ जांदा भी इहनू जिन्ना मर्जी धो लईए इहदी जूठ नहीं जांदी इहनू जूठा ही मन्निआ जांदा भावें सौ वेरी भी धोई जाइए। जेड़े तात दे होर भांडे हुंदे सरबलोह दे बाटे हुंदे जदों मांझीए ਉਹਦੇ ਤੋਂ ਪਰਤ ਉਤਰਦੀ ਹੈ, ਜਦੋਂ ਪਰਤ ਉਤਰਦੀ ਹੈ ਤੇ ਉਹ ਸ਼ੁੱਧ ਮੰਨਿਆ ਜਾਂਦਾ। ਇਸ ਕਰਕੇ ਗੁਰੂ ਘਰ ਵਿੱਚ ਸਰਬਲੋਹ ਦੇ ਬਾਟਿਆਂ ਦੀ, ਸਰਬਲੋਹ ਦੇ ਭਾਂਡਿਆਂ ਦੀ ਬਹੁਤ ਵੱਡੀ ਪੁਰਾਤਨ ਮਰਿਆਦਾ ਕਲਗੀਧਰ ਸਵਾਮੀ ਜੀ ਨੇ ਚਲਾਈ ਹੈ। ਗੁਰੂ ਕੇ ਲੰਗਰਾਂ ਵਿੱਚ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਉਹ ਸਰਬਲੋਹ ਦੇ ਕੜਾਹਾਂ ਵਿੱਚ ਤਿਆਰ ਹੁੰਦੀਆਂ, ਸਰਬਲੋਹ ਦੇ ਬਾਟਿਆਂ ਵਿੱਚ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਕੜਾਹ ਪ੍ਰਸ਼ਾਦ ਭੇਟ ਕੀਤੀ ਜਾਂਦੀ ਹੈ, ਕਿਉਂਕਿ ਉਹਨੂੰ ਸ਼ੁੱਧ ਰੂਪ ਵਿੱਚ ਮੰਨਿਆ ਜਾਂਦਾ, ਮਾਂਜ ਕੇ ਉਹਨੂੰ ਸਾਫ਼ ਕੀਤਾ ਜਾ ਸਕਦਾ, ਪਵਿੱਤਰ ਕੀਤਾ ਜਾ ਸਕਦਾ ਧਾਤ ਦੇ ਭਾਂਡਿਆਂ ਨੂੰ। ਪਰ ਜਿਹੜਾ ਕਹਿ ਦਾ ਭਾਂਡਾ ਇਹਨੂੰ 100 ਵਾਰੀ ਵੀ ਧੋਈਏ, ਕਿਉਂਕਿ ਇਹਦੇ ਚੋਂ ਕਾਲਖ ਨਿਕਲੀ ਜਾਣੀ ਤੇ ਉਸ ਕਾਲਖ ਕਰਕੇ ਪਵਿੱਤਰ ਨਹੀਂ ਮੰਨਿਆ ਜਾਂਦਾ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ, ਸੱਜਣ ਤੂੰ ਕਹਿ ਦੇ ਭਾਂਡੇ ਵਾਂਗੂ ਵੇਖਣ ਨੂੰ ਬੜਾ ਉੱਜਲ ਸਰੀਰ ਤੇ ਤਿਲਕ ਲਾਏ ਹੋਏ ਨੇ, 12 ਛਾਪੇ ਲਾਏ ਹੋਏ ਨੇ ਸਰੀਰ ਤੇ, ਬੜਾ ਚਿਲਕਣਾ ਜਿਹਾ ਪ੍ਰਤੀਤ ਹੋ ਰਿਹਾ, ਪਰ ਜਦੋਂ ਤੇਰੇ ਕਰਮਾਂ ਨੂੰ ਫਰੋਲ ਕੇ ਵੇਖਿਆ ਤੇ ਅੰਦਰ ਸਵਾਏ ਕਾਲਖ ਦੇ ਪਾਪ ਕਰਮਾਂ ਦੀ ਮੈਲ ਤੋਂ ਬਿਨਾਂ ਕੁਝ ਹੋਰ ਨਜ਼ਰ ਨਹੀਂ ਆਉਂਦਾ, ਤੇ ਬਾਹਰੋਂ ਜਿੰਨਾ ਮਰਜ਼ੀ ਆਪਣੇ ਨੂੰ ਲਿਸ਼ਕਾਈ ਚੱਲ, ਜਿੰਨੇ ਮਰਜ਼ੀ 12 ਪ੍ਰਕਾਰ ਦੇ ਤਿਲਕ ਲਾਈ ਚੱਲ, ਛਾਪੇ ਲਵਾਈ ਚੱਲ ਸਰੀਰ ਤੇ, ਪਰ ਬਾਹਰੋਂ ਇਸ ਚਿਲਕਣੇ ਰੂਪ ਦੇ ਨਾਲ, ਬਾਹਰੋਂ ਆਪਣੇ ਆਪ ਨੂੰ ਧੋਣ ਨਾਲ, ਬਾਹਰੋਂ ਧਰਮੀ ਲਿਬਾਸ ਨੂੰ ਧਾਰਨ ਕਰਨ ਦੇ ਨਾਲ ਤੂੰ ਅੰਦਰੋਂ ਸ਼ੁੱਧ ਨਹੀਂ ਹੋ ਸਕਦਾ, ਅੰਦਰੋਂ ਪਵਿੱਤਰ ਨਹੀਂ ਹੋ ਸਕਦਾ। ਅੰਦਰੋਂ ਤਾਂ ਫਿਰ ਮੈਲੇ ਦਾ ਮੈਲਾ ਹੈ। ਹੁਣ ਇਹ ਪਾਵਨ ਪੰਗਤੀਆਂ ਪੜ੍ਹ ਕੇ, ਕਈ ਇਸ ਪੰਗਤੀਆਂ ਤੋਂ ਜਿਵੇਂ ਮੈਂ ਪਹਿਲਾਂ ਅਰਥ ਬੇਨਤੀ ਕੀਤੀ ਵੀ ਆਪਣੇ ਮਤਲਬ ਨਾਲ ਅਰਥ ਕੱਢ ਲੈਣੇ, ਕਈ ਸੱਜਣ ਪਤਾ ਕੀ ਅਰਥ ਕੱਢਦੇ ਆ, ਫਿਰ ਕਹਿੰਦੇ ਜੀ ਜ਼ਰੂਰੀ ਥੋੜ੍ਹੀ ਆ ਵੀ ਬਾਹਰੋਂ ਤੁਸੀਂ ਧਾਰਮਿਕ ਲਿਬਾਸ ਪਾਓ, ਕਿਰਪਾਨ ਪਾਓ, ਜਾਂ ਤੁਸੀਂ 5 ਕਕਾਰਾਂ ਦੀ ਮਰਿਆਦਾ ਧਾਰਨ ਕਰੋ, ਅੰਦਰੋਂ ਸਾਫ਼ ਸੁਥਰਾ ਹੋਣਾ ਚਾਹੀਦਾ ਮਨ, ਗੁਰਬਾਣੀ ਵੀ ਕਹਿ ਰਹੀ ਹੈ ਜੀ। ਅੱਜ ਕੱਲ੍ਹ ਇੱਦਾਂ ਦੀ ਬਿਰਤੀ ਵਾਲੇ ਬਹੁਤ ਸੱਜਣ ਨੇ, ਉਹਨਾਂ ਨੂੰ ਨਮਸਕਾਰ ਹੀ ਕਰਨੀ ਬਣ ਆਉਂਦੀ ਹੈ ਵੀ ਉਹਨਾਂ ਨੂੰ ਇਹ ਪੰਗਤੀਆਂ ਤਾਂ ਸਮਝ ਆ ਜਾਂਦੀਆਂ ਨੇ ਵੀ ਬਾਹਰੋਂ ਕੋਈ ਲੋੜ ਨਹੀਂ ਧਰਮ ਦੀ, ਤੁਸੀਂ ਅੰਦਰੋਂ ਧਰਮੀ ਹੋਣੇ ਚਾਹੀਦੇ ਹੋ। ਪਰ ਉਹਨਾਂ ਨੂੰ ਕਲਗੀਧਰ ਜੀ ਦਾ ਹੁਕਮ ਭੁੱਲ ਜਾਂਦਾ ਵੀ ਸਤਿਗੁਰੂ ਜੀ ਨੇ ਹੁਕਮ ਕੀਤਾ, ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ, ਉਹ ਬਚਨ ਨਿਚੇ ਤੇ ਉਹਦੇ ਮਤਲਬ ਦੀ ਪੰਗਤੀ ਕੱਢ ਲੈਣੀ ਜੀ। ਮਨ ਸਾਫ਼ ਹੋਣਾ ਚਾਹੀਦਾ, ਬਾਹਰੋਂ ਤਾਂ ਕੋਈ ਮਤਲਬ ਨਹੀਂ ਜੀ, ਭਾਵੇਂ ਜਿਹੋ ਜਿਹੇ ਮਰਜ਼ੀ ਹੋਵੋ। ਇਹਦੇ ਲਈ ਇੱਕ ਮਹਾਂਪੁਰਖ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਵੀ ਚਾਵਲ ਦਾ ਦਾਣਾ ਹੁੰਦਾ ਨਾ, ਉਹਦੇ ਤੋਂ ਛਿਲਕਾ ਲਾ ਦੇ, ਉਹ ਚੋਲ ਦੇ ਦਾਣੇ ਖਾਣ ਦੇ ਤਾਂ ਕੰਮ ਆ ਜਾਂਦੇ ਆ ਛਿਲਕਾ ਲਾ ਕੇ, ਪਰ ਜੇ ਉਹੀ ਛਿਲਕੇ ਲੱਥੇ ਦਾਣੇ ਨੂੰ, ਅੱਜ ਕੱਲ੍ਹ ਆ ਜੀਰੀ ਬੀਜਣ ਦਾ ਸਮਾਂ, ਕੋਈ ਬੀਜੇ ਉੱਗਦਾ? ਛਿਲਕੇ ਤੋਂ ਬਿਨਾਂ ਉੱਗਦਾ ਤਾਂ ਨਹੀਂ ਉਹ। ਖਾ ਕੇ ਤੁਸੀਂ ਆਪਣਾ ਢਿੱਡ ਤਾਂ ਭਰ ਸਕਦੇ ਹੋ, ਪਰ ਜੇ ਬੀਜਣਾ ਹੋਵੇ ਫਿਰ ਉੱਗਦਾ ਨਹੀਂ, ਫਿਰ ਉਹਨੂੰ ਛਿਲਕੇ ਸਮੇਤ ਬੀਜਣਾ ਪੈਂਦਾ, ਫਿਰ ਉੱਗਦਾ। ਇਸੇ ਤਰ੍ਹਾਂ ਤੁਸੀਂ ਧਰਮੀ ਹੋ ਕੇ ਆਪਣੇ ਅੰਦਰੋਂ ਆਪਣੇ ਹਿਰਦੇ ਨੂੰ ਤਾਂ ਸੰਤੁਸ਼ਟ ਕਰ ਲਓਗੇ, ਪਰ ਤੁਸੀਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਪ੍ਰਚਾਰਕ ਨਹੀਂ ਬਣ ਸਕੋਗੇ। ਕਿ ਜੇ ਤੁਸੀਂ ਦੂਸਰੇ ਨੂੰ ਕਹੋ ਵੀ ਭਾਈ ਬਾਣੀ ਪੜ੍ਹਿਆ ਕਰ, ਭਜਨ ਕਰਿਆ ਕਰੋ, ਨੇ ਕਹਿਣਾ ਵੀ ਤੂੰ ਆਪ ਤਾਂ ਉਹੋ ਜਿਹਾ ਹੈ ਨਹੀਂ ਬਈ। ਜੇ ਤੁਸੀਂ ਚਾਹੁੰਦੇ ਹੋ ਕਿ ਇਹ ਬੀਜਿਆ ਹੋਇਆ ਬੀਜ ਉੱਗੇ, ਤੇ ਫਿਰ ਛਿਲਕੇ ਦੀ ਵੀ ਬੜੀ ਅਹਿਮੀਅਤ ਹੈ, ਯਾਨੀ ਕਿ ਬਾਹਰਲੇ 5 ਕੱਕਿਆਂ ਦੀ ਮਰਿਆਦਾ ਧਾਰਨ ਕਰਨੀ ਵੀ ਅਤਿ ਜ਼ਰੂਰੀ ਹੈ ਹਰ ਇੱਕ ਗੁਰਸਿੱਖ ਮਾਈ ਭਾਈ ਲਈ। ਇਹ ਭੁਲੇਖਾ ਉਹਨਾਂ ਨੂੰ ਆਪਣੇ ਦਿਲੋਂ ਕੱਢ ਦੇਣਾ ਚਾਹੀਦਾ ਕਿ ਬਾਹਰੋਂ ਕੋਈ ਲੋੜ ਨਹੀਂ ਹੁੰਦੀ ਜੀ ਦਿਲ ਵਿਖਾਵੇ ਦੀ, ਅਸੀਂ ਤਾਂ ਅੰਦਰੋਂ ਜੁੜੇ ਹੋਏ ਹਾਂ। ਠੀਕ ਹੈ ਜੁੜੇ ਹੋ ਭਾਈ, ਤੁਹਾਨੂੰ ਨਮਸਕਾਰ ਹੈ, ਜੇ ਬਾਹਰੋਂ ਵੀ ਜੁੜੇ ਪ੍ਰਤੀਤ ਹੋਵੋਗੇ ਤੁਹਾਨੂੰ ਵੇਖ ਕੇ ਹੋਰਨਾਂ ਨੇ ਵੀ ਪ੍ਰੇਰਨਾ ਲੈਣੀ ਹੈ। ਸਿੱਖ ਦਾ ਕਿਰਦਾਰ, ਸਿੱਖ ਦਾ ਸਵਰੂਪ ਇੱਕ ਪ੍ਰਚਾਰ ਦਾ ਰੂਪ ਧਾਰਨ ਕਰਦਾ, ਜਿੱਥੇ ਸੰਸਾਰ ਵਿੱਚ ਜਾਵੇ ਉਹਨੂੰ ਵੇਖ ਕੇ ਉਹਦੇ ਕਿਰਦਾਰ ਨੂੰ, ਉਹਦੇ ਬਾਹਰਲੇ ਸਵਰੂਪ ਨੂੰ, ਉਹਦੀ ਪਹਿਚਾਣ ਪ੍ਰਗਟ ਹੋ ਜਾਂਦੀ, ਕਿਉਂਕਿ ਇਹ ਪਹਿਚਾਣ ਸਾਨੂੰ ਬਾਜਾਂ ਵਾਲੇ ਕਲਗੀਧਰ ਜੀ ਨੇ ਬਖਸ਼ਿਸ਼ ਕੀਤੀ ਹੈ। ਤੇ ਹੁਣ ਕੋਈ ਇਸ ਪਹਿਚਾਣ ਨੂੰ ਛੱਡ ਕੇ ਭੇਡਾਂ ਦਾ ਰੂਪ ਬਣਾ ਕੇ ਭੇਡਾਂ ਚ ਰਲਿਆ ਫਿਰੇ ਤੇ ਆਖੇ ਜੀ ਅਸੀਂ ਤਾਂ ਅੰਦਰੋਂ ਜੁੜੇ ਹੋਏ ਹਾਂ, ਪਾਤਸ਼ਾਹ ਨੇ ਸਾਨੂੰ ਬੱਬਰ ਸ਼ੇਰ ਦਾ ਸਵਰੂਪ ਬਖਸ਼ਿਸ਼ ਕੀਤਾ, ਬਾਹਰੋਂ ਵੀ ਧਰਮੀ ਹੋਣਾ ਨਜ਼ਰ ਆਉਣਾ ਚਾਹੀਦਾ, ਪਰ ਕੱਲੇ ਬਾਹਰੋਂ ਹੁਣ ਮੈਂ ਪੰਜ ਕੱਕੇ ਧਾਰਨ ਕਰ ਲਵਾਂ, ਨਿਤਨੇਮ ਕਰਾਂ ਨਾ, ਬਾਣੀ ਪੜ੍ਹਾਂ ਨਾ, ਸੇਵਾ ਸਿਮਰਨ ਕਰਾਂ ਨਾ, ਪਰਉਪਕਾਰ ਦੀ ਬਿਰਤੀ ਨਾ ਰੱਖਾਂ, ਤੇ ਫਿਰ ਉਹ ਬਾਹਰਲਾ ਭੇਖ ਮੇਰਾ ਕਿਸੇ ਕੰਮ ਦਾ ਨਹੀਂ, ਕੱਲਾ ਛਿਲਕਾ ਵੀ ਕੰਮ ਨਹੀਂ ਆਉਂਦਾ। ਜੇ ਚੋਲ ਦਾ ਦਾਣਾ ਹੋਵੇ ਵਿੱਚ ਤਾਂ ਛਿਲਕੇ ਦੀ ਵੀ ਕਦਰ ਹੁੰਦੀ ਹੈ, ਤੇ ਕੱਲਾ ਛਿਲਕਾ ਦਾਣੇ ਤੋਂ ਬਿਨਾਂ ਉਹ ਵੀ ਕਿਸੇ ਕੰਮ ਨਹੀਂ ਆਉਂਦਾ। ਦੋਵੇਂ ਚੀਜ਼ਾਂ ਦੀ ਅਹਿਮੀਅਤ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਤੂੰ ਬਾਹਰੋਂ ਤਾਂ ਧਰਮੀ ਲਿਬਾਸ ਧਾਰਨ ਕਰ ਲਿਆ, ਪਰ ਅੰਦਰ ਉਸ ਧਰਮ ਦੀ ਅੰਸ਼ ਨੂੰ ਧਾਰਨ ਨਹੀਂ ਕੀਤਾ। ਬਾਹਰੋਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਧੋਈ ਚੱਲ, 12 ਤਿਲਕ ਲਾ ਕੇ ਆਪਣੇ ਆਪ ਨੂੰ ਜਿੰਨਾ ਮਰਜ਼ੀ ਲਿਸ਼ਕਾਈ ਚੱਲ, ਪਰ ਪਾਤਸ਼ਾਹ ਕਹਿੰਦੇ ਤੂੰ ਅੰਦਰੋਂ ਸ਼ੁੱਧ ਨਹੀਂ ਹੋਣਾ, ਅੰਦਰ ਝੂਠ ਹੀ ਰਹਿਣੀ ਆ, ਝੂਠ ਹੀ ਰਹਿਣਾ ਹੈ।
ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨਾ।
ਪਾਤਸ਼ਾਹ ਕਹਿੰਦੇ ਸਾਡੇ ਸੱਜਣ ਕੌਣ ਨੇ? ਜਿਨ੍ਹਾਂ ਨੂੰ ਅਸੀਂ ਸੱਜਣ ਬਣਾਉਂਦੇ ਹਾਂ ਉਹ ਤਾਂ ਮਰਕਟ ਭੂਮੀ ਤੱਕ, ਸ਼ਮਸ਼ਾਨ ਭੂਮੀ ਤੱਕ ਵੀ ਨਾਲ ਨਹੀਂ ਨਿਭਦੇ। ਅਸਲ ਵਿੱਚ ਸੱਜਣ ਉਹ ਨੇ, ਜਦੋਂ ਇਹ ਸੰਸਾਰ ਚੋਂ ਜਾਈਏ ਤੇ ਨਾਲ ਚੱਲਣ, ਉਹ ਨੇ ਸਾਡੇ ਚੰਗੇ ਕਰਮ। ਆਖੋ ਸਤਨਾਮ ਸ੍ਰੀ। ਸਾਡੇ ਨਾਲ ਨਿਭਣ ਵਾਲੇ ਜਿਹੜੇ ਸਾਡੇ ਚੰਗੇ ਕੀਤੇ ਕਰਮ ਨੇ, ਉਹ ਸਾਡੇ ਸੱਜਣ ਨੇ ਖਾਲਸਾ ਜੀ। ਇਸ ਕਰਕੇ ਪਾਤਸ਼ਾਹ ਕਹਿੰਦੇ ਅੱਗੇ ਕਰਨੀ ਕੀਰਤ ਵਾਚੀ ਹੈ, ਉੱਥੇ ਜਿਹੜੀ ਤੇਰੀ ਕਰਨੀ ਹੈ ਉਹ ਵਾਚੀ ਜਾਣੀ ਹੈ, ਤੇਰੇ ਕਰਮ ਵੇਖੇ ਜਾਣੇ ਹਨ। ਸੱਜਣ ਉਹ ਨੇ ਜਿਹੜੇ ਸਾਡੇ ਕੀਤੇ ਪੁੰਨ ਕਰਮ ਨੇ, ਚੰਗੇ ਕਰਮ ਜਿੰਨੇ ਵੱਧ ਤੋਂ ਵੱਧ ਕੀਤੇ ਜਾ ਸਕਣ ਕਰ ਲੈਣੇ ਚਾਹੀਦੇ ਨੇ। ਪਰਉਪਕਾਰੀ ਬਿਰਤੀ ਗੁਰਸਿੱਖ ਦੀ ਸਤਿਗੁਰਾਂ ਬਣਾਈ ਹੈ। ਸਿੱਖ ਨੂੰ ਸਤਿਗੁਰਾਂ ਨੇ ਪਰਉਪਕਾਰੀ ਬਣਾਇਆ, ਏਡੇ ਵੱਡੇ ਪਰਉਪਕਾਰੀ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ। ਇਸੇ ਸਾਲ 25 ਨਵੰਬਰ ਨੂੰ ਮੇਰੇ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਆ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਰੇ ਇਲਾਕਿਆਂ ਵਿੱਚ ਸਤਿਗੁਰੂ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ, ਨਗਰ ਕੀਰਤਨ ਆਯੋਜਿਤ ਕੀਤੇ ਜਾ ਰਹੇ ਨੇ। ਕਿੱਡਾ ਵੱਡਾ ਪਰਉਪਕਾਰ ਮੇਰੇ ਸਤਿਗੁਰਾਂ ਨੇ ਕੀਤਾ ਕਿ ਜਦੋਂ ਪੰਡਿਤ ਕਿਰਪਾ ਰਾਮ ਜੀ ਗੁਰੂ ਸ਼ਰਨ ਚ ਆਏ, ਉਹਨਾਂ ਤੇ ਪਰਉਪਕਾਰ ਕਰਦਿਆਂ ਉਹਨਾਂ ਦੇ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਮੇਰੇ ਪਾਤਸ਼ਾਹ ਨੇ ਮੱਘਰ ਸੁਦੀ ਪੰਚਮੀ ਵਾਲੇ ਦਿਨ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣੇ ਸੀਸ ਦਾ ਦਾਨ ਦੇ ਦਿੱਤਾ। ਐਸੇ ਪਰਉਪਕਾਰੀ ਸਤਿਗੁਰਾਂ ਦੇ ਅਸੀਂ ਸੇਵਕ ਹਾਂ। ਖਾਲਸਾ ਜੀ, ਸਮੁੱਚੇ ਖਾਲਸੇ ਪੰਥ ਦੀ ਹਿਰਦੇ ਦੀ ਪੁਰਜੋਰ ਇੱਛਾ ਹੈ ਕਿ ਜਿਹੜੇ ਸਾਡੇ ਬੰਦੀ ਸਿੰਘ ਹਨ, ਜਿਨ੍ਹਾਂ ਦੀਆਂ ਜਿੰਨੀਆਂ ਸਜਾਵਾਂ ਬਣੀਆਂ ਉਹਦੇ ਤੋਂ ਦੁੱਗਣੀਆਂ ਤਿੱਗਣੀਆਂ ਭੋਗ ਚੁੱਕੇ, ਉਹਨਾਂ ਦੀ ਰਿਹਾਈ ਕੀਤੀ ਜਾਵੇ, ਇਹ ਇੱਛਾ ਸਮੁੱਚੇ ਖਾਲਸੇ ਪੰਥ ਦੀ ਔਰ ਬੜੇ ਲੰਮੇ ਸਮੇਂ ਤੋਂ ਹੈ। ਇਹਦੇ ਲਈ ਬੜੇ ਬੜੇ ਗੁਰਸਿੱਖਾਂ ਨੇ ਮੋਰਚੇ ਲਾਏ ਔਰ ਉਹ ਮੋਰਚੇ ਲਾ ਕੇ ਆਪਣੇ ਸਰੀਰ ਤਿਆਗ ਗਏ, ਪਰ ਉਹਨਾਂ ਦੀਆਂ ਮੰਗਾਂ ਹਾਲੇ ਤੱਕ ਉੱਥੇ ਦੀਆਂ ਉੱਥੇ ਖੜੀਆਂ ਹਨ। ਭਾਰਤੀ ਸਰਕਾਰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਮਨਾ ਰਹੀ ਹੈ 350 ਸਾਲਾਂ ਦੇ ਸੰਬੰਧ ਵਿੱਚ। ਅਸੀਂ ਇਹ ਪ੍ਰਮਾਣ ਚਾਹੁੰਦੇ ਹਾਂ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਸਿੱਖ ਪੰਥ ਦੇ ਨਾਲ ਹਿੱਤ ਵਿੱਚ ਖੜੇ ਹਾਂ। ਜਦੋਂ ਤੁਸੀਂ ਸਿੱਖਾਂ ਵਾਸਤੇ ਪੁੱਛਿਆ ਕਿ ਸਿੱਖ ਕੀ ਦੇਸ਼ ਭਗਤੀ ਵਾਲੇ ਹਨ, ਤਾਂ ਉਹਦੇ ਲਈ ਸਿੱਖਾਂ ਨੇ ਬਾਰ ਬਾਰ ਪ੍ਰਮਾਣ ਦਿੱਤੇ, ਸਬੂਤ ਦਿੱਤੇ। ਜਦੋਂ ਫਾਂਸੀਆਂ ਦੇ ਰੱਸੇ ਚੁੰਮੇ ਤੇ ਸਭ ਤੋਂ ਵੱਧ ਪੰਜਾਬ ਦੀ ਧਰਤੀ ਦੇ ਯੋਧਿਆਂ ਨੇ, ਜਲਾ ਵਤਨੀਆਂ ਕੱਟੀਆਂ ਤੇ ਸਭ ਤੋਂ ਵੱਧ ਜਲਾ ਵਤਨੀਆਂ ਕੱਟਣ ਵਾਲੇ ਪੰਜਾਬ ਦੀ ਧਰਤੀ ਦੇ ਯੋਧੇ। ਅਸੀਂ ਬਾਰ ਬਾਰ ਸਬੂਤ ਦਿੱਤੇ, ਪ੍ਰਮਾਣ ਦਿੱਤੇ ਕਿ ਇਸ ਦੇਸ਼ ਦੀ ਆਜ਼ਾਦੀ ਵਾਸਤੇ ਗੁਰੂ ਖਾਲਸੇ ਪੰਥ ਦਾ ਸਭ ਤੋਂ ਵੱਡਾ ਭਾਰੀ ਯੋਗਦਾਨ ਹੈ। ਹੁਣ ਵਾਰੀ ਇਹਨਾਂ ਦੀ ਹੈ ਕਿ ਇਹ ਵੀ ਸਬੂਤ ਦੇਣ ਕਿ ਅਸੀਂ ਸਿੱਖਾਂ ਦੇ ਨਾਲ ਖੜੇ ਹਾਂ, ਤਾਂ ਉਹ ਸਬੂਤ ਸਾਡੇ ਲਈ ਇਹੀ ਹੋਵੇਗਾ ਕਿ ਸਾਡੇ ਜਿੰਨੇ ਬੰਦੀ ਸਿੰਘ ਨੇ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਰਿਹਾਅ ਕਰ ਦਿੱਤੇ ਜਾਣ। ਇਹ ਸਮੁੱਚੇ ਖਾਲਸੇ ਪੰਥ ਦੀ ਹਿਰਦੇ ਦੀ ਇੱਛਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫੁਰਮਾਨ ਕਰਦੇ ਨੇ, ਸੱਜਣ ਉਹ ਨੇ ਜਿਹੜੇ ਭਲੇ ਕਰਮ ਕੀਤੇ ਨੇ ਤੇ ਉਹ ਭਲੇ ਕੀਤੇ ਹੋਏ ਕਰਮ ਨਾਲ ਨਿਭਦੇ ਹਨ। ਉਹ ਨਾਲ ਹੋ ਕੇ ਅੱਗੇ ਜਾਂਦੇ ਨੇ ਜਿੱਥੇ ਲੇਖਾ ਮੰਗਿਆ ਜਾਂਦਾ। ਹਾਂਜੀ,
ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸਾਨ,
ਜਿੱਥੇ ਲੇਖਾ ਮੰਗਿਆ ਜਾਵੇ ਉੱਥੇ ਨਾਲ ਖੜੇ ਹਾਜ਼ਰੀ ਭਰਨ, ਗਵਾਹੀ ਦੇਣ ਕਿ ਜੀ ਇਹਨੂੰ ਨਰਕਾਂ ਚ ਨਾ ਸੁੱਟਿਓ, ਇਹਨੇ ਭਲੇ ਕਰਮ ਕੀਤੇ ਨੇ, ਇਹਦੀ ਗਵਾਹੀ ਅਸੀਂ ਦੇ ਰਹੇ, ਅਸੀਂ ਖੜੇ ਹਾਂ। ਹਾਂਜੀ,
ਰਹਾਓ ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀਆ।
ਪਾਤਸ਼ਾਹ ਕਹਿੰਦੇ ਕੋਠੇ ਉਦਾਹਰਣ ਦੇ ਰਹੇ ਨੇ, ਪਹਿਲਾਂ ਕਹਿੰਦੇ ਭਾਂਡੇ ਦੀ ਉਦਾਹਰਣ ਦਿੱਤੀ ਆ, ਹੁਣ ਦੂਸਰੀ ਉਦਾਹਰਣ ਦਿੰਦੇ। ਕੋਠੇ ਕਹਿੰਦੇ ਨੇ ਕੱਚਿਆਂ ਕੋਠਿਆਂ ਨੂੰ, ਮੰਡਪ ਕਹਿੰਦੇ ਨੇ ਪੱਕਿਆਂ ਮਕਾਨਾਂ ਨੂੰ, ਮਾੜੀਆਂ ਕਹਿੰਦੇ ਨੇ ਜਿਹੜੇ ਦੋ ਮੰਜ਼ਲੀ ਮਕਾਨ ਬਣੇ ਹੁੰਦੇ ਆ। ਤਿੰਨ ਸ਼ਬਦ ਵਰਤੇ ਆ ਨਾ, ਕੋਠੇ ਕੱਚੇ ਕੋਠੇ, ਮੰਡਪ ਦਾ ਮਤਲਬ ਹੈ ਪੱਕੇ ਮਕਾਨ, ਮਾੜੀਆਂ ਦਾ ਅਰਥ ਮਹਾਂਪੁਰਖਾਂ ਨੇ ਕੀਤਾ ਡਬਲ ਮੰਜ਼ਲੀ ਮਕਾਨ, ਚੁਬਾਰੇ ਬਣੇ ਹੁੰਦੇ ਆ। ਪਾਸੋਂ ਚਿੱਤ ਵੀ ਆਹ, ਉਹਨਾਂ ਦੇ ਉੱਤੇ ਚਿੱਤਰਕਾਰੀਆਂ ਕੀਤੀਆਂ ਹੋਣ, ਪੁਰਾਣੇ ਜਦੋਂ ਮਕਾਨ ਬਣਦੇ ਚਿੱਤਰਕਾਰੀਆਂ ਹੁੰਦੀਆਂ। ਆ ਜਦੋਂ ਤੁਸੀਂ ਬਾਬਾ ਟਲ ਰਾਏ ਸਾਹਿਬ ਜੀ ਦੀ ਹੁਣ ਸੇਵਾ ਚੱਲ ਰਹੀ ਹੈ, ਜਦੋਂ ਪੁਰਾਤਨ ਦਰਬਾਰ ਸੀ ਤੇ ਅੰਦਰ ਤੁਸੀਂ ਬਹੁਤ ਚਿੱਤਰਕਾਰੀਆਂ ਵੇਖੀਆਂ ਹੋਣਗੀਆਂ, ਪੁਰਾਣੇ ਨਮੂਨੇ ਸੀ। ਪੁਰਾਣੇ ਸਮਿਆਂ 'ਚ ਜਦੋਂ ਮਕਾਨ ਬਣਾਏ ਜਾਂਦੇ ਤੇ ਵਿੱਚ ਬੜੇ ਸੋਹਣੇ ਚਿੱਤਰ ਬਣਾਏ ਜਾਂਦੇ, ਚਿੱਤਰਕਾਰੀਆਂ ਕੀਤੀਆਂ ਜਾਂਦੀਆਂ। ਪਾਤਸ਼ਾਹ ਕਹਿੰਦੇ ਉਹ ਮਕਾਨ ਪੱਕੇ ਬਣਾਏ, ਉਹ ਫਿਰ ਚਿੱਤਰਕਾਰੀਆਂ ਦੇ ਸਹਿਤ ਚਿੱਤੇ ਹੋਏ ਹਨ, ਚਿੱਤੇਰੇ ਹੋਏ ਹਨ।
ਢੱਠੀਆ ਕੰਮ ਨਾ ਆਵਨੀ ਵਿੱਚ ਸਖਣੀਆ।
ਕਹਿੰਦੇ ਜੇ ਉਹ ਮਕਾਨ, ਉਹ ਮੰਡਪ, ਉਹ ਮਾੜੀਆਂ ਅੰਦਰੋਂ ਖਾਲੀ ਹੋਣ, ਕਿਸੇ ਦੇ ਰਹਿਣ ਦੇ ਕੰਮ ਨਾ ਆਉਣ, ਤੇ ਫਿਰ ਉਹ ਢੱਠਿਆਂ ਦੇ ਤੋਲੀ ਨੇ। ਆਖੋ ਸਤਨਾਮ ਸ੍ਰੀ। ਜਿਹੜਾ ਮਕਾਨ ਕਿਸੇ ਦੇ ਰਹਿਣ ਦੇ ਕੰਮ ਹੀ ਨਾ ਆਵੇ ਉਹ ਨਿਸ਼ਫਲ ਹੀ ਹੁੰਦਾ, ਢੱਠਿਆਂ ਦੇ ਬਰਾਬਰ ਹੀ ਹੈ। ਕਹਿੰਦੇ ਉਹ ਤਾਂ ਢੱਠਿਆਂ ਦੇ ਤੋਲੀ ਹੈ, ਜੇ ਉਹ ਕਿਸੇ ਦੇ ਰਹਿਣ ਦੇ ਕੰਮ ਹੀ ਨਹੀਂ ਆਇਆ, ਕਿਸੇ ਦੇ ਲਈ ਸਿਰ ਕੱਜਣ ਵਾਸਤੇ, ਕਿਸੇ ਨੂੰ ਸੁੱਖ ਦੇਣ ਵਾਸਤੇ ਕੰਮ ਹੀ ਨਹੀਂ ਆਇਆ ਉਹ ਮਕਾਨ, ਫਿਰ ਉਹ ਢੱਠਿਆਂ ਦੇ ਤੋਲੀ ਹੈ। ਪਾਤਸ਼ਾਹ ਕਹਿੰਦੇ ਸੱਜਣ ਤੂੰ ਬਾਹਰੋਂ ਧਰਮੀ ਲਿਬਾਸ ਧਾਰਨ ਕੀਤਾ, ਬੜੀ ਸੋਹਣੀ ਧਰਮਸ਼ਾਲਾ ਬਣਾਈ ਹੈ, ਪਰ ਜੇ ਤੂੰ ਕਿਸੇ ਨੂੰ ਸੁੱਖ ਨਹੀਂ ਦੇ ਸਕਿਆ ਤੇ ਤੇਰੀ ਇਹ ਵਸਦੀ ਰਸਦੀ ਧਰਮਸ਼ਾਲਾ ਢੱਠੀਆਂ ਬਿਲਡਿੰਗਾਂ ਦੇ ਤੁੱਲ ਹੈ, ਉਜਾੜ ਦੇ ਤੁੱਲ ਹੈ, ਇਹ ਕਿਸੇ ਕੰਮ ਨਹੀਂ।
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨਾ।
ਮਹਾਰਾਜ ਜੀ ਹੁਣ ਇੱਕ ਹੋਰ ਉਦਾਹਰਣ ਦਿੰਦੇ, ਕਹਿੰਦੇ ਬਗਲਾ ਹੁੰਦਾ ਤੇ ਬਗਲੇ ਦੇ ਕੱਪੜੇ ਵੀ ਬਗਲੇ ਹੁੰਦੇ, ਯਾਨੀ ਕਿ ਉਹਦੇ ਜਿਹੜੇ ਖੰਭ ਨੇ ਉਹ ਵੀ ਚਿੱਟੇ ਰੰਗ ਦੇ ਹੁੰਦੇ ਹਨ, ਤੇ ਵਸਦਾ ਵੀ ਉਹ ਤੀਰਥਾਂ ਤੇ ਜਾ ਕੇ ਹੈ।
ਘੋਟ ਘੋਟ ਜੀਆ ਖਾਵਣੇ ਬੱਗੇ ਨਾ ਕਹੀਆ ਨਾ।
ਹੁਣ ਜਦੋਂ ਤੀਰਥਾਂ ਤੇ ਜਾ ਕੇ ਉਹ ਬਗਲਾ ਵਸਦਾ ਤੇ ਉੱਥੇ ਜਾ ਕੇ ਉਹ ਡੱਡੀਆਂ ਤੇ ਮੱਛੀਆਂ ਖਾਂਦਾ, ਤੇ ਜੇ ਡੱਡੀਆਂ ਮੱਛੀਆਂ ਖਾਂਦਾ ਫਿਰ ਉਹਨੂੰ ਹੰਸ ਤਾਂ ਨਹੀਂ ਕਿਹਾ ਜਾਂਦਾ, ਬੱਗੇ ਇੱਥੇ ਦੂਸਰੇ ਬੱਗੇ ਦਾ ਅਰਥ ਹੈ ਹੰਸ, ਉਹਨੂੰ ਹੰਸ ਨਹੀਂ ਕਿਹਾ ਜਾਂਦਾ। ਜਦੋਂ ਮੱਛੀਆਂ ਡੱਡੀਆਂ ਖਾਂਦਾ ਤੇ ਫਿਰ ਉਹਦੀ ਕਿਰਿਆ ਕਰਕੇ ਉਹਦੇ ਕਰਮ ਕਰਕੇ ਪਛਾਣਿਆ ਜਾਂਦਾ ਵੀ ਇਹ ਬਗਲਾ ਇਹ ਹੰਸ ਨਹੀਂ। ਕਹਿੰਦੇ ਇਸੇ ਤਰ੍ਹਾਂ ਤੂੰ ਵੀ ਧਰਮੀ ਲਿਬਾਸ ਧਾਰਨ ਕੀਤਾ, ਬੜੇ ਸਰੀਰ ਤੇ ਤਿਲਕ ਧਾਰਨ ਕੀਤੇ ਆ, ਬਗਲਿਆਂ ਵਾਂਗੂ ਵੇਖਣ ਨੂੰ ਤਾਂ ਹੰਸ ਬਾਹਰੋਂ ਪ੍ਰਤੀਤ ਹੋ ਰਿਹਾ, ਪਰ ਜਦੋਂ ਤੇਰੇ ਕਰਮ ਵੇਖੇ ਵੀ ਜਿਹੜਾ ਕੋਈ ਤੇਰੀ ਧਰਮਸ਼ਾਲਾ 'ਚ ਆਉਂਦਾ ਉਹਨਾਂ ਦੇ ਗਲ ਵੱਢ ਦਿੰਦਾ, ਉਹਨਾਂ ਨੂੰ ਠੱਗ ਲੈਣਾ। ਕਹਿੰਦੇ ਫਿਰ ਤੂੰ ਬੱਗਾ ਨਹੀਂ ਕਿਹਾ ਜਾ ਸਕਦਾ, ਧਰਮੀ ਨਹੀਂ ਕਿਹਾ ਜਾ ਸਕਦਾ, ਹੰਸ ਨਹੀਂ ਕਿਹਾ ਜਾ ਸਕਦਾ, ਆਪਣੇ ਕਰਮਾਂ ਕਰਕੇ ਬਗਲਾ ਹੀ ਸਦੀਵੇਂਗਾ, ਪਖੰਡੀ ਸਦੀਵੇਂਗਾ।
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨਾ।
ਹੋਰ ਉਦਾਹਰਣ ਦਿੰਦੇ ਪਾਤਸ਼ਾਹ, ਜਦੋਂ ਗੱਲ ਖਾਨੇ 'ਚ ਬਿਠਾਣੀ ਹੋਵੇ ਫਿਰ ਉਦਾਹਰਣ ਤੇ ਉਦਾਹਰਣ ਦਿੰਦੇ। ਕਹਿੰਦੇ ਸਿਮਲ ਦਾ ਰੁੱਖ ਹੁੰਦਾ, ਸਿਮਲ ਦਾ ਰੁੱਖ ਬੜਾ ਵੇਖਣ ਨੂੰ ਉੱਚਾ, ਉਹਨੂੰ ਫਲ ਵੀ ਲੱਗਦੇ ਆ। ਸਿਮਲ ਰੁੱਖ ਸਰੀਰ ਮੈਂ, ਤੇਰਾ ਜਿਹੜਾ ਸਰੀਰ ਹੈ ਉਹ ਸਿਮਲ ਰੁੱਖ ਮਈ ਹੈ, ਮੈਂ ਨਾ ਮਈ ਹੈ, ਸਿਮਲ ਦੇ ਰੁੱਖ ਦੇ ਸਮਾਨ ਹੈ। ਮੈਂ ਜਨ ਦੇਖ ਭੁਲਾਨ, ਕਹਿੰਦੇ ਜਿਹੜੇ ਜਨ ਨੇ ਉਹ ਸਿਮਲ ਦੇ ਰੁੱਖ ਨੂੰ ਵੇਖ ਕੇ ਵੀ ਉੱਤੇ ਫਲ ਲੱਗੇ ਹੈ ਤੇ ਉਹ ਵੇਖ ਕੇ ਭੁੱਲ ਕੇ ਖਾਣ ਆ ਗਏ, ਯਾਨੀ ਕਿ ਤੈਨੂੰ ਧਰਮੀ ਵੇਖ ਕੇ ਵੀ ਸੱਜਣ ਨੇ ਬੜੇ ਧਰਮ ਦੇ ਕੰਮ ਕੀਤੇ ਆ, ਧਰਮਸ਼ਾਲਾ ਬਣਾਈ ਆ, ਤੈਨੂੰ ਵੇਖ ਕੇ ਰਸਤੇ 'ਚ ਆਉਂਦੇ ਜਾਂਦੇ ਮੁਸਾਫਰ ਤੇਰੇ ਘਰ ਆ ਜਾਂਦੇ, ਪਰ ਇੱਥੇ ਮਿਲਦਾ ਕੀ ਆ ਉਹਨਾਂ ਨੂੰ ਸਿੰਬਲ ਦੇ ਰੁੱਖ ਦੇ ਕੋਲ ਉਸ ਫਲ ਨੂੰ ਵੇਖ ਕੇ ਕੋਈ ਚਲਾ ਜਾਏ ਭੁੱਲ ਕੇ ਉਹਨੂੰ ਮਿਲਦਾ ਤਾਂ ਨਹੀਂ ਕੱਖ। ਇਹ ਦੋ ਪਾਠ ਮਹਾਂਪੁਰਖ ਕਰਦੇ, ਪਹਿਲਾ ਮੁੱਖ ਪਾਠ ਹੈ ਮੈਂ ਜਨ ਦੇਖ ਭੁਲੰਨ, ਦੂਸਰਾ ਪਾਠ ਮਹਾਂਪੁਰਖ ਕਰਾਉਂਦੇ ਸੰਪਰਦਾਵਾਂ ਵਿੱਚ ਮੈਜਨ ਦੇਖ ਭੁਲੰਨ। ਮੈਜਨ ਨਾਮ ਤੋਤੇ ਦਾ, ਕਿ ਜਿਹੜਾ ਤੋਤਾ ਹੈ ਉਹ ਭੁਲੇਖੇ ਦੇ ਨਾਲ ਸਿੰਬਲ ਦੇ ਰੁੱਖ ਦੇ ਉੱਤੇ ਜਿਹੜਾ ਫਲ ਲੱਗਾ ਹੁੰਦਾ ਉਹਨੂੰ ਖਾਣ ਵਾਸਤੇ ਜਾਂਦਾ ਹੈ।
ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ,
ਪਰ ਉਹ ਫਲ ਉਹਦੇ ਕਿਸੇ ਕੰਮ ਨਹੀਂ ਆਉਂਦੇ, ਨਿਕੰਮਾ ਹੁੰਦਾ। ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਉਹ ਕਿਸੇ ਕੰਮ ਨਹੀਂ ਆਉਂਦੇ। ਕਹਿੰਦੇ ਮੇਰਾ ਤਨ ਵੀ ਬਿਲਕੁਲ ਉਸ ਸਿੰਮਲ ਦੇ ਰੁੱਖ ਵਾਂਗੂ ਹੈ, ਉਹ ਸਿੰਮਲ ਦੇ ਫਲ ਵਾਂਗੂ ਹੈ, ਮੇਰੇ ਵਿੱਚ ਵੀ ਕੋਈ ਗੁਣ ਨਹੀਂ, ਮੈਂ ਗੁਣਾਂ ਤੋਂ ਵਿਹੂਣਾ ਹਾਂ। ਮੇਰੇ ਵਿੱਚ ਵੀ ਕੋਈ ਗੁਣ ਨਹੀਂ, ਕੋਈ ਉਪਕਾਰ ਨਹੀਂ, ਮੈਂ ਗੁਣਾਂ ਤੋਂ ਵਿਹੂਣਾ ਹਾਂ। ਸੱਜਣ ਤੇਰੀ ਤਨ ਦੀ ਇਹ ਦਸ਼ਾ ਹੈ।
ਅੰਦੁਲੈ ਭਾਰ ਉਠਾਇਆ ਡੂਗਰ ਵਾਟ ਬਹੁਤ,
ਇੱਕ ਤਾਂ ਹੋਵੇ ਅੰਨਾ, ਕਹਿੰਦੇ ਇੱਕ ਹੋਵੇ ਅੰਨਾ ਤੇ ਦੂਜਾ ਪੈ ਜਾਏ ਸਿਵਿਆਂ ਦੇ ਰਾਹ, ਕਹਾਵਤ ਹੈ ਨਾ। ਇੱਕ ਤਾਂ ਹੋਵੇ ਅੰਨਾ, ਦੂਜਾ ਸਿਰ ਤੇ ਭਾਰ ਚੁੱਕ ਲੈ ਵੱਡੀ ਸਾਰੀ ਪੰਡ, ਤੇ ਤੀਜਾ ਰਸਤਾ ਹੋਵੇ ਪਹਾੜਾਂ ਦਾ ਉਬੜ ਖੂਬੜ, ਕਿਤੇ ਟਿਕਾਣੇ ਲੱਗੇਗਾ। ਪਹਿਲਾ ਅੰਨਾ ਹੋਵੇ, ਅੱਖਾਂ ਕੋਈ ਨਹੀਂ, ਦੂਜਾ ਸਿਰ ਤੇ ਪੰਡ ਚੁੱਕੀ ਆਪਣੇ ਵਜਨ ਨਾਲੋਂ ਵੀ ਦੁੱਗਣੀ ਪਾਪ ਕਰਮਾਂ ਦੀ, ਤੀਜਾ ਜਿਹੜਾ ਰਸਤਾ ਉਹ ਵੀ ਡੂਗਰ ਪਹਾੜੀ ਰਾਹ। ਕਹਿੰਦੇ ਦੱਸੋ ਬਈ ਹੁਣ ਇਹੋ ਜਿਹੇ ਰਾਹ ਤੇ ਤੁਰ ਕੇ ਅੰਨਾ ਬੰਦਾ ਭਾਰ ਚੁੱਕ ਕੇ, ਅਗਲੀ ਪੰਕਤੀ ਚ ਦੱਸਦੇ ਹਨ।
ਅੱਖੀ ਲੋੜੀ ਨਾ ਲਹਾ ਹਉ ਚੜ ਲੰਘਾ ਕੇਤ,
ਕਹਿੰਦੇ ਅੱਖਾਂ ਹੈ ਨਹੀਂ, ਕਿਉਂਕਿ ਪੁੰਨ ਕਰਮਾਂ ਰੂਪੀ ਅੱਖਾਂ ਚਾਹੀਦੀਆਂ ਸੀ, ਗਿਆਨ ਰੂਪੀ ਨੇਤਰ ਚਾਹੀਦੇ ਸੀ, ਕਿ ਕਾਮ ਕ੍ਰੋਧ ਰੂਪੀ ਜਿਹੜੇ ਪਹਾੜ ਨੇ ਉਹਨਾਂ ਨੂੰ ਚੜ੍ਹਨਾ। ਕਾਮ ਪਹਾੜ ਹੈ, ਕ੍ਰੋਧ ਪਹਾੜ ਹੈ, ਲੋਭ ਪਹਾੜ ਹੈ, ਇਹਨਾਂ ਪਹਾੜਾਂ ਤੇ ਚੜ੍ਹਨਾ ਸੀ ਗਿਆਨ ਰੂਪੀ ਅੱਖਾਂ ਦੇ ਨਾਲ। ਹੁਣ ਗਿਆਨ ਰੂਪੀ ਅੱਖਾਂ ਹੈ ਨਹੀਂ, ਤੇ ਕਹਿੰਦੇ ਹੁਣ ਕਿਹੜਾ ਇਹੋ ਜਿਹਾ ਪੁੰਨਾਂ ਦਾ ਬੇੜਾ ਤਿਆਰ ਕਰਾਂ ਜਿਹਦੇ ਤੇ ਚੜ੍ਹ ਕੇ ਮੈਂ ਇਸ ਪਹਾੜੀ ਰਸਤੇ ਨੂੰ ਲੰਘ ਕੇ ਪਾਰ ਚਲਾ ਜਾਵਾਂ। ਉਹਦੇ ਲਈ ਪੁੰਨ ਕਰਮਾਂ ਦੀਆਂ ਅੱਖਾਂ ਚਾਹੀਦੀਆਂ ਸੀ, ਉਹਦੇ ਲਈ ਗਿਆਨ ਰੂਪੀ ਨੇਤਰ ਚਾਹੀਦੇ ਸਨ, ਤੇ ਹੁਣ ਮੈਂ ਕਿਹੜਾ ਇਹੋ ਜਿਹਾ ਪੁੰਨਾਂ ਦਾ ਬੇੜਾ ਤਿਆਰ ਕਰਾਂ ਜਿਸ ਬੇੜੇ ਤੇ ਸਵਾਰ ਹੋ ਕੇ ਮੈਂ ਇਸ ਪਹਾੜਾਂ ਦੇ ਰਸਤੇ ਤੋਂ ਉਬੜ ਖੂਬੜ ਰਸਤੇ ਤੋਂ ਪਾਰ ਲੰਘ ਸਕਾਂ। ਤੇ ਉਹ ਬੇੜਾ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਤਿਆਰ ਕੀਤਾ। ਗੁਰੂ ਖਾਲਸਾ ਜੀ, ਕਲਯੁਗ ਦੇ ਇਸ ਘੋਰ ਸਮੇਂ ਵਿੱਚ ਇਸ ਭਵ ਸਾਗਰ ਰੂਪੀ ਸੰਸਾਰ ਸਮੁੰਦਰ ਤੋਂ ਤਰਨ ਲਈ ਗੁਰਸਿੱਖੀ ਦਾ ਜਹਾਜ਼, ਗੁਰਸਿੱਖੀ ਦਾ ਬੇੜਾ ਗੁਰੂ ਨਾਨਕ ਸਾਹਿਬ ਨੇ ਤਿਆਰ ਕੀਤਾ। ਜਿਹੜਾ ਮਾਈ ਭਾਈ ਇਸ ਬੇੜੇ ਤੇ ਸਵਾਰ ਹੋਵੇਗਾ ਇਸ ਭਵ ਸਾਗਰ ਤੋਂ ਪਾਰ ਉਤਰੇਗਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ।
ਚਾਕਰੀਆ ਚੰਗਿਆਈਆ ਅਵਰ ਸਿਆਣਪ ਕੇਤ,
ਕਹਿੰਦੇ ਲੋਕਾਂ ਦੀਆਂ ਕੀਤੀਆਂ ਖੁਸ਼ਾਮਦਾਂ, ਲੋਕਾਂ ਵੱਲੋਂ ਕੀਤੀਆਂ ਗਈਆਂ ਚਲਾਕੀਆਂ ਸਹਿਤ, ਚਤਰਾਈਆਂ ਸਹਿਤ ਕੀਤੀਆਂ ਵਡਿਆਈਆਂ ਤੇ ਆਪਣੀਆਂ ਗੱਲਾਂ ਨਾਲ ਬਣਿਆ ਹੋਇਆ ਬੰਦਾ ਚੰਗਾ ਕਹਿੰਦਾ ਜੀ ਮੈਂ ਬੜਾ ਚੰਗਾ, ਤੇ ਹੋਰ ਜਿੰਨੀਆਂ ਸਿਆਣਪਾਂ ਨੇ ਪਾਤਸ਼ਾਹ ਕਹਿੰਦੇ ਪਰਮਾਰਥ ਦੇ ਰਸਤੇ ਤੇ ਜਿੱਥੇ ਤੂੰ ਚੱਲਣਾ ਉੱਥੇ ਕਿਸੇ ਕੰਮ ਨਹੀਂ ਆਉਣੀਆਂ, ਨਾ ਚਲਾਕੀਆਂ, ਨਾ ਚਾਕਰੀਆਂ, ਨਾ ਹੀ ਗੱਲਾਂ ਨਾਲ ਕੀਤੀਆਂ ਚੰਗਿਆਈਆਂ, ਵੀ ਮੈਂ ਤਾਂ ਬੜਾ ਚੰਗਾ ਜੀ ਚੰਗੇ ਕੰਮ ਕਰਦਾ, ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀ ਆਹ। ਕਹਿੰਦੇ ਭਾਈ ਗੱਲਾਂ ਨਾਲ ਚੰਗੇ ਬਣ ਕੇ ਜਾਂ ਗੱਲਾਂ ਨਾਲ ਸਿਆਣਪਾਂ ਧਾਰਨ ਕਰਕੇ ਜਾਂ ਲੋਕਾਂ ਦੀਆਂ ਖੁਸ਼ਾਮਦਾਂ ਨਾਲ ਇਸ ਰਸਤੇ ਤੋਂ ਪਾਰ ਨਹੀਂ ਉਤਰਿਆ ਜਾਣਾ, ਇਹਨਾਂ ਬੰਧਨਾਂ ਤੋਂ ਤੂੰ ਮੁਕਤ ਨਹੀਂ ਹੋ ਸਕਦਾ। ਤੇ ਸੱਜਣ ਨੇ ਬੇਨਤੀ ਕੀਤੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ, ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਕਿ ਮੈਂ ਇਹਨਾਂ ਬੰਧਨਾਂ ਤੋਂ ਮੁਕਤ ਕਿਵੇਂ ਹੋਵਾਂ। ਤੇ ਇਹ ਅਖੀਰਲੀ ਪੰਕਤੀ ਕਹਿ ਕੇ ਗੁਰਦੇਵ ਨੇ ਮੁਕਤੀ ਦਾ ਰਾਹ ਦੱਸਿਆ, ਦੱਸਿਆ ਹੀ ਨਹੀਂ ਬਕਾਇਦਾ ਸੱਜਣ ਨੂੰ ਵਾਕਈ ਮੁਕਤੀ ਦਾ ਦਾਨ ਬਖਸ਼ ਦਿੱਤਾ। ਇਹ ਮੁਕਤੀ ਦਾ ਦਾਨ ਕੱਲੇ ਸੱਜਣ ਨੂੰ ਨਹੀਂ ਬਖਸ਼ ਰਹੇ, ਇਹ ਮੁਕਤੀ ਦਾ ਦਾਨ ਗੁਰੂ ਨਾਨਕ ਸਾਹਿਬ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਨੇ। ਸਰਵਣ ਕਰੀਏ ਜੀ।
ਨਾਨਕ ਨਾਮ ਸੰਭਾਲ ਤੂੰ ਬੰਦਾ ਛੁਟਹਿ ਜਿੱਤ।
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਸੰਭਾਲ ਕਰ, ਜਦੋਂ ਨਾਮ ਸੰਭਾਲੇਗਾ ਤੇ ਬੰਨਿਆ ਹੋਇਆ ਛੁੱਟ ਸਕਦਾ, ਇਹਨਾਂ ਬੰਧਨਾਂ ਤੋਂ ਮੁਕਤ ਹੋ ਸਕਦਾ, ਹੋਰ ਕੋਈ ਤਰੀਕਾ ਨਹੀਂ ਬੰਧਨ ਮੁਕਤ ਹੋਣ ਦਾ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਸਾਡੇ ਅੰਦਰੋਂ ਲੋਕ ਵਿਖਾਵੇ ਦੀ ਬਿਰਤੀ ਸਮਾਪਤ ਹੋ ਜਾਵੇ, ਅੰਦਰੋਂ ਬਾਹਰੋਂ ਇੱਕੋ ਜਿਹੇ ਨਿਰਮਲ ਸਵਰੂਪ ਦੇ ਧਾਰਨੀ ਹੋ ਜਾਈਏ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਚਾਕਰੀਆ ਚੰਗਿਆਈਆ
ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੰਦਾ ਛੁਟਹਿ ਜਿੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।